ਤੋ ਰਾਮ ਸ੍ਰੀ ਗੁਰੂ ਪਗ ਹੈ ਸਾਂਤ ਸਰ ਮਨ ਮਿਰਗਤ ਸਹਿ ਮਿਲਾਏ ਕਹੋ ਕਥਾ ਬਰ ਭਾਵਨੀ ਜਥਾ ਮੋਰ ਮਤ ਆਏ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸੋ ਅੱਜ ਕੱਲ੍ਹ ਕਥਾ ਦੇ ਵਿੱਚ ਸਿੱਧਾਂ ਦੇ ਪਾਸ ਉਹਨਾਂ ਦੇ ਟਿਕਾਣੇ 'ਤੇ ਪਹੁੰਚੇ ਹੋਏ ਨੇ ਸੁਮੇਰ ਪਰਬਤ, ਔਰ ਜਿੱਥੇ ਭਾਰੀ ਬਰਫ਼ ਭਾਰੀ ਜੰਗਲ ਹਨ, ਜਿੱਥੇ ਕੋਈ ਸਧਾਰਨ ਮਨੁੱਖ ਨਹੀਂ ਸੀ ਜਾ ਸਕਦਾ ਉੱਡੇ ਤੋਂ ਬਿਨਾਂ, ਉੱਥੇ ਸਿੱਧ ਬੈਠੇ ਹਨ। ਸੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਰੋਕਣ ਵਾਸਤੇ ਗੋਰਖ ਆਇਆ, ਮਛਿੰਦਰ ਆਇਆ, ਲੋਹਰੀਪਾ ਆਇਆ, ਇਹਨਾਂ ਨੇ ਸਤਿਗੁਰੂ ਮਹਾਰਾਜ ਜੀ ਨੂੰ ਜਿਹੜੀ ਉਦੋਂ ਪੜ੍ਹਾਈ ਹੁੰਦੀ ਸੀ, ਤੋ ਉਹ ਪੜ੍ਹਾਈ ਜਿਹੜੀ ਸੀ ਉਹਦੇ ਵਾਸਤੇ ਤਰ੍ਹਾਂ ਤਰ੍ਹਾਂ ਦੇ ਪ੍ਰਸ਼ਨ ਕੀਤੇ। ਸਰੀਰ ਕਿਹਾ ਜਾ, ਕਿੰਨੀਆਂ ਨਾੜੀਆਂ, ਕਿੰਨੇ ਤੱਤ ਹੁੰਦੇ ਨੇ, ਕਿੰਨੀਆਂ ਆਹ ਗੱਲਾਂ ਹੁੰਦੀਆਂ, ਪ੍ਰਕਿਰਤੀਆਂ ਕਿਹੜੀਆਂ ਹੁੰਦੀਆਂ, ਬਹੁਤ ਕੁਛ ਪੁੱਛਿਆ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦਾ ਜਵਾਬ ਜਦੋਂ ਦਿੱਤਾ ਤਾਂ ਨਿਰੁੱਤਰ ਹੋ ਗਏ, ਮਹਾਰਾਜ ਦੇ ਚਰਨੀ ਪੈ ਗਏ। ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਿੱਧਾਂ ਵਾਲੇ ਪਾਸੇ ਨੂੰ ਅੱਗੇ ਲਗਾਤਾਰ ਤੁਰੇ ਜਾ ਰਹੇ ਨੇ। ਇੱਧਰੋਂ ਕਥਾ ਸੁਣਦਿਆਂ ਸੁਣਦਿਆਂ ਗੁਰੂ ਅੰਗਦ ਦੇਵ ਮਹਾਰਾਜ ਦੀ ਸਮਾਧੀ ਲੱਗ ਗਈ। ਸਤਿਗੁਰੂ ਮਹਾਰਾਜ ਜੀ ਨੇ 7 ਦਿਨ 7 ਰਾਤਾਂ ਤੱਕ ਇੱਕੋ ਚੌਂਕੜੇ ਸਮਾਧੀ ਲਾਈ ਰੱਖੀ, ਕਿਉਂਕਿ ਵੱਡੇ ਸਾਹਿਬਾਂ ਦਾ ਜਸ ਸੁਣ ਕੇ ਸਮਾਧੀ ਲੱਗ ਜਾਂਦੀ। ਗੱਲ ਪ੍ਰੇਮ ਦੀ ਹੈ ਕਿ ਪ੍ਰੇਮ ਕਿੰਨਾ। ਆਨ ਮਤਾਂ ਦੇ ਵਿੱਚ ਹੋਰ ਪਾਸੇ ਗਿਣਤੀਆਂ ਮਿਣਤੀਆਂ ਹਨ, ਇਹਨੇ ਇੰਨੀ ਗਿਣਤੀ ਚਾਹ ਕੀਤਾ, ਇੰਨੀ ਗਿਣਤੀ ਚਾਹ ਕੀਤਾ, ਪਰ ਗੁਰੂ ਘਰ ਵਿੱਚ ਵੱਡੀ ਚੀਜ਼ ਹੈ ਪ੍ਰੇਮ ਨਾਲ ਕਰਨਾ। ਭਾਵਨਾ ਦੇ ਨਾਲ ਜੋ ਕੀਤਾ ਉਹ ਪਰਮੇਸ਼ਰ ਨੂੰ ਪ੍ਰਵਾਨ ਹੁੰਦਾ। ਆਓ ਸਤਿਗੁਰੂ ਮਹਾਰਾਜ ਅੱਗੇ ਜਿਵੇਂ ਪ੍ਰਸੰਗ ਬਖਸ਼ਿਸ਼ ਕਰਨਗੇ ਸ਼੍ਰਵਣ ਕਰਦੇ ਹਾਂ। ਰਸਨਾ ਨੂੰ ਕਰੀਏ ਪਵਿੱਤਰ ਪਿਆਰ, ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੁਹਰਾਮ ਸ੍ਰੀ ਗੁਰੂ ਪਗ ਹੈ ਸਾਂਤ ਸਰ ਮਨ ਮਿਰਗ ਤੇ ਸਹਿ ਮਿਲਾਏ।
ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ, ਸਤਿਗੁਰਾਂ ਦੇ ਦਸਾਂ ਸਰੂਪਾਂ ਦੇ ਜੋ ਚਰਨ ਹਨ ਸ਼ਾਂਤੀ ਦਾ ਸਰੋਵਰ ਹਨ। ਮਹਾਰਾਜ ਜੀ ਫਰਮਾਉਂਦੇ ਨੇ ਕਿ ਸਤਿਗੁਰਾਂ ਦੇ ਜਿਹੜੇ ਚਰਨ ਨੇ, ਚਿੱਤ ਚਰਨ ਨਾਮ ਵਾਹਿਗੁਰੂ ਮੰਤਰ ਹੋਣ। ਕਵੀ ਜੀ ਕਹਿੰਦੇ ਨੇ ਮੈਂ ਸ਼ਾਂਤੀ ਸਰੋਵਰ ਜੋ ਚਰਨ ਨੇ ਆਪਣੇ ਪਿਆਸੇ ਮਿਰਗ ਰੂਪੀ ਮਨ ਨੂੰ ਉਹਦੇ ਵਿੱਚ ਪ੍ਰਵੇਸ਼ ਕਰਾ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਲੈਂਦਾ ਹਾਂ।
ਕਹੋ ਕਥਾ ਬਰ ਭਾਵਨੀ ਜਥਾ ਮੋਰ ਮਤ ਆਏ।
ਮੋਰ ਮਤ ਜਿਹੀ ਜੀ ਮੇਰੀ ਮਤ ਹੈ, ਜਿਹੀ ਜੀ ਮੇਰੀ ਬੁੱਧੀ ਵਿੱਚ ਆਵੇ, ਸੋ ਮੈਂ ਸ੍ਰੇਸ਼ਟ ਤੇ ਪਵਿੱਤਰ ਕਥਾ ਭਾਵਨੀ ਤੋਂ ਭਾਵ ਪਵਿੱਤਰ ਕਥਾ ਅੱਗੋਂ ਜੋ ਆ ਰਹੀ ਹੈ 61ਵਾਂ ਪ੍ਰਸੰਗ ਕਹਿ ਰਿਹਾ ਹਾਂ।
ਸਵਈਆ 8ਵੇਂ ਬਸਰ ਧਿਆਨ ਸੁਟਾ ਜਬ ਦੇਹੀ ਵਿਖੇ ਤਬ ਹੀ ਸੁਧ ਆਈ।
ਸ੍ਰੀ ਖਡੂਰ ਸਾਹਿਬ ਵਿਖੇ ਗੁਰਦੁਆਰਾ ਤਪਿਆਣਾ ਸਾਹਿਬ, ਜਿਨ੍ਹਾਂ ਨੇ ਖਡੂਰ ਸਾਹਿਬ ਦਰਸ਼ਨ ਕੀਤੇ ਨੇ ਉਹਨਾਂ ਨੂੰ ਪਤਾ ਹੈ ਕਿ ਮਹਾਰਾਜ ਦਾ ਅਸਥਾਨ ਤਪਿਆਣਾ ਸਾਹਿਬ, ਜਿੱਥੇ ਸਰੋਵਰ ਬਣਿਆ ਹੋਇਆ, ਜਿੱਥੇ ਬਾਹਰਲੇ ਪਾਸੇ ਨਾਲ ਪਰਿਕਰਮਾ ਚ ਭਾਈ ਬਾਲਾ ਜੀ ਦੀ ਸਮਾਧ ਬਣੀ ਹੋਈ ਹੈ, ਕਿਉਂਕਿ ਭਾਈ ਬਾਲਾ ਜੀ ਨੇ ਆਪਣਾ ਸਰੀਰ ਗੁਰੂ ਅੰਗਦ ਦੇਵ ਮਹਾਰਾਜ ਦੇ ਹੱਥਾਂ ਵਿੱਚ ਹੀ ਛੱਡਿਆ ਸੀ, ਔਰ ਭਾਈ ਮਰਦਾਨਾ ਜੀ ਨੇ ਆਪਣਾ ਸਰੀਰ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਤੇ ਸੀਸ ਰੱਖ ਕੇ ਛੱਡਿਆ ਸੀ। ਇਸ ਤਰ੍ਹਾਂ ਉਹਨਾਂ ਦਾ ਨਿੱਜ ਸਥਾਨ ਜਿਹੜਾ ਹੈ, ਜਿੱਥੇ ਸੰਸਕਾਰ ਕੀਤਾ ਸੀ, ਤਪਿਆਣਾ ਸਾਹਿਬ ਗੁਰੂ ਘਰ ਦੇ ਬਾਹਰਲੇ ਪਾਸੇ, ਜਦੋਂ ਮੱਥਾ ਟੇਕਣ ਲਈ ਪੌੜੀਆਂ ਚੜ੍ਹਦੇ ਤਾਂ ਖੱਬੇ ਪਾਸੇ ਖੁੱਲ੍ਹਾ ਥਾਂ ਹੈ ਬਣਿਆ, ਸੋ ਬਹੁਤ ਸੋਹਣਾ ਪੱਥਰ ਲੱਗਿਆ ਹੋਇਆ ਜਿੱਥੇ, ਉੱਥੇ ਸਮਾਧ ਬਣੀ ਹੋਈ ਹੈ। ਇਹ ਸਾਰੀ ਕਥਾ ਉੱਥੇ ਹੀ ਸੰਪੂਰਨ ਹੋਈ ਸੀ ਉਹਨਾਂ ਸਮਿਆਂ ਦੇ ਵਿੱਚ। ਇਸ ਤਰ੍ਹਾਂ 7 ਦਿਨ ਸਮਾਧੀ ਲੱਗੀ ਰਹੀ ਮਹਾਰਾਜ ਦੀ। 8ਵੇਂ ਦਿਨ ਫਿਰ ਸਤਿਗੁਰੂ ਮਹਾਰਾਜ ਦਾ ਜਦੋਂ ਧਿਆਨ ਖੁੱਲ੍ਹਿਆ, ਸਮਾਧੀ ਖੁੱਲ੍ਹੀ, ਦੇਹ ਵਿਖੇ ਤਬ ਹੀ ਸੁੱਧ ਆਈ, ਫਿਰ ਸਰੀਰ ਦੇ ਵਿੱਚ ਸੋਝੀ ਹੋ ਆਈ, ਭਾਵ ਸਰੀਰ ਕੱਲ੍ਹ ਦੱਸਿਆ ਸੀ ਕਿ ਸਰੀਰ ਛੱਡ ਕੇ ਸਮਾਧੀ ਇਹੋ ਜਿਹੀ ਲੱਗੀ ਕਿ ਸਿੱਧੇ ਸੱਚਖੰਡ ਨੂੰ ਹੀ ਚਲੇ ਗਏ, ਸਰੀਰ ਉੱਥੇ ਸਮਾਧੀ 'ਚ ਲੀਨ ਰਿਹਾ। ਇਸ ਤਰ੍ਹਾਂ 8ਵੇਂ ਦਿਨ ਜਾ ਕੇ ਸਮਾਧੀ ਖੁੱਲ੍ਹੀ ਹੈ।
ਲੋਚਨ ਸੁੰਦਰ ਜਾਂ ਵਿਖਸੇ ਯਾਰ ਬਿੰਦ ਪਰ ਫੁੱਲਤ ਜਾਂ ਸਭ ਛਾਈ।
ਸੁੰਦਰ ਸੋਹਣੇ ਲੋਚਨ ਤੋਂ ਭਾਵ ਨੇਤਰ ਇਉਂ ਖਿੜੇ ਨੇ ਜਿਵੇਂ ਸੂਰਜ ਦੇ ਚੜ੍ਹਨ ਨਾਲ ਕਮਲ ਦਾ ਫੁੱਲ ਖਿੜ ਜਾਂਦਾ ਹੈ, ਬੜੀ ਸੋਭਾ ਪਾਉਂਦਾ ਹੈ।
ਮਜਨ ਕੁਕਾਰ ਭੋਜਨ ਪਾਏ ਅਸੀਨਾ ਹੈ ਆਸਨ ਪਾਏ ਸੁਖਦਾਈ।
ਮਹਾਰਾਜ ਸੱਚੇ ਪਾਤਸ਼ਾਹ ਹੌਲੀ ਹੌਲੀ ਉੱਠੇ, ਸਮਾਧੀ ਤੋਂ ਉਥਾਨ ਹੋਏ ਨੇ। 7 ਦਿਨ ਨਾ ਪਾਣੀ, ਨਾ ਸੌਣਾ, ਨਾ ਪ੍ਰਸ਼ਾਦਾ, ਪਹਿਲਾਂ ਇਸ਼ਨਾਨ ਕੀਤਾ, ਫਿਰ ਹਲਕਾ ਜਿਹਾ ਭੋਜਨ ਖਿਚੜੀ ਛਕਿਆ ਕਰਦੇ ਸੀ ਗੁਰੂ ਅੰਗਦ ਦੇਵ ਮਹਾਰਾਜ, ਔਰ ਅਸੀਨੇ ਹੈ ਆਸਨ ਪੈ, ਫਿਰ ਆਪਣੇ ਸੁੰਦਰ ਆਸਨ 'ਤੇ ਪਲੰਘ 'ਤੇ ਆ ਕੇ ਸਜੇ ਨੇ ਸੁਖਾਂ ਦੇ ਦੇਣ ਵਾਲੇ।
ਜੇ ਸਜੈ ਤਨ ਸਾਂਤ ਤਰਾ ਕੇ ਖਿਮਾਏ ਆਪਣੋ ਵੇਖ ਬਨਾਈ।
ਗੁਰੂ ਅੰਗਦ ਦੇਵ ਮਹਾਰਾਜ ਦੀ ਦੇਹੀ ਇਉਂ ਸੋਹਣੀ ਸਜਦੀ ਹੈ, ਮਾਨੋ ਸ਼ਾਂਤੀ ਨਹੀਂ ਸਰੀਰ ਧਾਰਿਆ ਹੋਇਆ ਆਪਣਾ, ਕਿ ਜਾਂ ਬਈ ਖੇਮਾ ਨਹੀਂ ਆਪਣਾ ਰੂਪ ਧਾਰਿਆ, ਇਹ ਆਪਣੋ ਵੇਖ ਬਣਾਈ, ਆਪਣਾ ਵੇਖ ਬਣਾਇਆ ਹੋਇਆ, ਖੇਮਾ ਆ ਗਈ ਦੁਨੀਆਂ 'ਤੇ। ਗੁਰੂ ਸਾਹਿਬ ਖੇਮਾ ਸਰੂਪ ਨੇ, ਸੁੱਖ ਸਰੂਪ ਨੇ, ਸ਼ਾਂਤੀ ਸਰੂਪ ਹਨ।
ਦੋਹਰਾ ਸਰੋਤਾ ਭਗਤਾ ਜੇ ਹੋਤੇ ਲੀਨੇ ਸਰਬ ਹਕਾਰ।
ਸੁਨੇਹਾ ਭੇਜਿਆ ਉਸ ਵਕਤ ਸਰੋਤੇ ਸਾਰੇ ਬੁਲਾਵੇ, ਗੁਰੂ ਅੰਗਦ ਦੇਵ ਮਹਾਰਾਜ ਦੇ ਹੁਕਮ ਅਨੁਸਾਰ ਫਿਰ ਸੰਗਤ ਜੁੜ ਗਈ। ਭਗਤਾ ਜੋ ਕਥਾ ਕਰਨ ਵਾਲਾ ਕੌਣ ਹੈ, ਸੁਣਾਉਣ ਵਾਲਾ? ਭਾਈ ਬਾਲਾ ਜੀ ਬ੍ਰਹਮ ਗਿਆਨ ਦੇ ਵਿੱਚ ਰੱਤੇ ਹੋਏ ਨੇ, ਬ੍ਰਹਮ ਗਿਆਨੀ ਹਨ ਭਾਈ ਬਾਲਾ ਜੀ। ਉਹਨਾਂ ਨੂੰ ਉਸ ਵਕਤ ਉੱਥੇ ਬੁਲਾਇਆ ਹੈ।
ਬੋਲੇ ਸ੍ਰੀ ਅੰਗਦ ਗੁਰੂ ਕਥਾ ਸੁਣ ਧਰ ਪਿਆਰ।
ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੋਲੇ, ਆਓ ਭਾਈ ਸਾਰੇ, ਸਾਰੀ ਸੰਗਤ ਪਿਆਰ ਨਾਲ ਬੈਠੋ ਆ ਕੇ, ਭਈ ਵੱਡਿਆਂ ਸਾਹਿਬਾਂ ਦੀ ਜਿਹੜੀ ਕਥਾ ਹੈ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਜਿਵੇਂ ਕਦੇ ਬੈਠ ਕੇ ਆਪਾਂ ਆਪਣੇ ਵੱਡਿਆਂ ਦੀਆਂ ਗੱਲਾਂ ਕਰਦੇ ਹਾਂ ਘਰ ਦੇ ਵਿੱਚ, ਸਾਡੇ ਬਜ਼ੁਰਗ ਇਸ ਤਰ੍ਹਾਂ ਸਨ, ਸਾਡੇ ਬਜ਼ੁਰਗ ਇਸ ਤਰ੍ਹਾਂ ਸਨ, ਇਸੇ ਪ੍ਰਕਾਰ ਗੁਰੂ ਸਾਹਿਬਾਂ ਨੂੰ ਵੱਡਿਆਂ ਨੂੰ ਯਾਦ ਕਰਨਾ, ਉਹਨਾਂ ਦੀ ਸਿੱਖਿਆ ਸੁਣਨੀ, ਪਿਆਰ ਦੇ ਨਾਲ ਪ੍ਰਸੰਗ ਸਰਵਣ ਕਰਦਿਆਂ, ਜਿਵੇਂ ਹੁਣ ਵੀ ਆਪਾਂ ਆਪਣਾ ਧਿਆਨ ਖਡੂਰ ਸਾਹਿਬ ਲੈ ਕੇ ਚਲੇ ਜਾਂਦੇ, ਫਿਰ ਆਪਣਾ ਧਿਆਨ ਗੁਰੂ ਨਾਨਕ ਦੇਵ ਜੀ ਵਿੱਚ ਚਲਿਆ ਜਾਂਦਾ। ਸੋ ਆਪਾਂ ਧਿਆਨ ਦੇ ਨਾਲ ਹੀ ਸਤਿਗੁਰਾਂ ਦੇ ਦਰਸ਼ਨ ਕਰਦੇ, ਇਹਨੂੰ ਕਹਿੰਦੇ ਸ੍ਰਵਣ ਦਰਸ਼ਨ ਕਰਨਾ।
ਕਵਿਤਾ ਐਸੇ ਗੁਰੂ ਭਾਖੀ ਬਾਲਾ ਕਹੋ ਅਬ ਸਾਖੀ ਇਹ ਹੋਈ ਹੈ ਹਦੂਰ ਤੇਰੇ ਸਭੈ ਸੋ ਕਹੀ ਜੀਏ।
ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਆ ਕੇ ਸਜੇ ਨੇ, ਮਹਾਰਾਜ ਕਹਿਣ ਲੱਗੇ ਭਾਈ ਬਾਲਾ ਜੀ ਹੁਣ ਸੁਣਾਓ ਅੱਗੇ ਜੋ ਤੇਰੇ ਹੁੰਦਿਆਂ ਹੋਇਆਂ ਹੋਈ ਹੈ ਗੱਲ ਸਾਰੀ ਇਹ, कि किस प्रकार महाराज ने सिद्धां दे नाल चर्चा कीती है हुण दसो।
सुदा इतिहास गोरे आवा तुज पास सब और को सुनाए ना अगाए नित पीजिए।
ये जेड़ा गुरु का इतिहास है भाई बाला ये अमृत रूप है। गुरु का इतिहास इन्ना सोहना है ये तेरे को ही कह हुंदा क्योंकि तू नाल रहा और को सुनाए ना अगाए नित पीजिए। सो होर कोई सुना नहीं सकता तुहाडे तो बिना। असीं इतिहास श्रवण करदे हां साडे प्यारे दे बचन सुनदे हां क्योंकि गुरु अंगद देव जी ने सारी जिंदगी सेवा की महाराज की गुरु नानक साहब की नाल रहे ने परखां होईयां ने बख्शिश होई है इस करके इन्ना लगाव हुंदा कुदरती हुंदा। जिवें आपां नूं संसारी उदाहरण लै लैने आपां जिवें कोई कहे कि फलाने थां दो बंदे चढ़ाई कर गए चलो कोई गल नहीं हुंदा ही रहिंदा पर जदों आपां किसे बंदे दे नाल रहे होईए काफ़ी सालां तक कोई कहे कि भी उह अचानक डैथ हो गई बेचारे की किन्ने दिन अपना मूड खराब रहिंदा याद आउंदा भी इस तरह का हुंदा सी इस तरह का हुंदा सी। एक ये आम जी गल है भी जिन्हां दे नाल रहे होईए उन्हां दी गल करनी। और इस प्रकार जे कोई किसी पूर्ण ब्रह्म ज्ञानी दे नाल सत्संगी रहा होवे उहदी गल सुनाईए बड़ी चंगी लगती भावें आपां गुरु साहबां दे नाल उदों नहीं रहे रहे भी होवांगे तां आपां नूं कोई याद नहीं भी आपां कहड़ी जूनी च होणे आ जां कदे इक अद्धी वार दर्शन कीते होणगे पर गुरु नानक साहब नाल संगत दा प्यार है सारे सरूपां नाल साडा प्यार है क्योंकि कोई बंदा होर कोई गल सुनावे गुरबाणी तो बिना सवेर की कथा च गुरबाणी की कथा शाम नूं इतिहास की कथा यह साडा गुरु की कथा जिहड़ी है ये एंड है इदू बाद होर कोई कुछ नहीं सुना सकता। गुरु नानक साहब की बाणी की कथा फिर गुरु के इतिहास की कथा कितनी सुंदर है जिन्हों सुन तो बाद साडे मन दे अंदर गुरां प्रति भावना वधदी है।
वाला कह ऐसे होई मोहे टिग वैसे सब जैसे वेद भई तैसे बाणू सोनी जी है।
महाराज जी जिवें जिवें होई मैं भी कोल बैठा सी फिर आपस विच विचार होई मैं उस तरह वर्णन करदा हां आप जी कृपा करके सुनो जी।
वाला ज्यो अलाए पैड़ा लिखत बनाए गुरु अंगद सुनाए सो तुम सुन लीजिए।
भाई बाला जी जिवें जिवें बोलदे जा रहे ने भाई पैड़ा मुखा जी नाल नाल लिखदे जा रहे ने कथा गुरु अंगद देव जी अते सारी संगत जिहड़ी है वो सुन रहे ने सारे सो तुम सुन लीजिए। भाई बाला जी कहंदे वो अगे सारी सुन लो।
दोहरा लोहरी पहरख्यो बहुत जानो सफल शरीर।
भाई बाला जी फरमा रहे ने संधु गोत वाले लोहरी पा जड़ा सिद्ध होया है वो हरख्यो बहुत बहुत खुश होया उन्हें अपना शरीर सफला जानिया है कि इन्ना ज्ञान महाराज ने दिता सी उन्हूं जिन्हां ने कल दी कथा सुनी है परसों शाम दी सुनी है। बेनती करांगे कि इंटरनेट ते कथा सुनो रेडियो हम सफर ते आउंदी उते सुन लो जां फिर गीत संगीत ते श्रवण किते भी होवो इंटरनेट दे राही श्रवण करो आप। ये जिन्ना ज्ञान महाराज बख्शिश करदे ने इन्हां चीज़ां दा ज्ञान सो महाराज दी कृपा नाल आपां नूं मिल रहा है ऐसा खजाना छड़ना नहीं चाहिदा बहुत ज्ञान है। एक आपां स्कूलां च पढ़े इतिहास बड़े होर बड़ियां चीज़ां पढ़ियां जिन्हां दा साडी जिंदगी नाल सिक्खी नाल कोई मतलब भी नहीं हुंदा पर फिर भी असीं लिखते रहे हां याद कर करके फिर पेपर होने आ। एक वो इतिहास जिहड़ा साडे नाल संबंधित है गुरां दे नाल गुरु साहब दी सिक्ख्या जिस दे विचों बहुत सिक्ख्या प्राप्त हुंदी है।
सो भगवाक गोष्ट करी बैठ गुरु के तीरा।
कहिंदे मैं श्रेष्ठ भागां वाला कि मैं गुरु साहब दे कोल बैठ के उन्हां दे नाल ਗੋਸ਼ਟ ਹੀ ਕੀਤੀ ਹੈ। ਮਤਲਬ ਕਿ ਹੈ ਇਹ ਸਾਰੀ ਸਿੱਧ ਗੋਸ਼ਟ, ਸਿੱਧਾਂ ਦੀ ਬਾਣੀ। ਗੁਰੂ ਸਾਹਿਬ ਨੇ ਆਰਾਮ ਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ ਬਾਣੀ ਉਚਾਰਨ ਕੀਤੀ ਹੈ।
ਸਵਈਆ ਹੋਏ ਬਿਦਾ ਪੁਨ ਗੋਰਖ ਕੇਟ ਗਜਾਏ ਆਦੇਸ ਆਦੇਸ਼ ਕਰੀ।
ਫਿਰ ਇਹ ਸਿੱਧ ਹੈ ਲੋਹਰੀਪਾ, ਇਹਦਾ ਨਾਂ ਸਿੱਧ ਗੋਸ਼ਟ ਬਾਣੀ ਵਿੱਚ ਆਉਂਦਾ। ਉਹਨੇ ਜਾ ਕਰਕੇ ਆਦੇਸ਼ ਆਦੇਸ਼ ਕਰੀ, ਉਹਨੇ ਆਦੇਸ਼ ਆਦੇਸ਼ ਹੁੰਦਾ ਨਮਸਕਾਰ ਨਮਸਕਾਰ ਕੀਤੀ ਹੈ। ਇਹ ਸਿੱਧ ਗੋਸ਼ਟ ਦੀ ਕਥਾ ਸੰਗਤ ਵਿੱਚ ਨਹੀਂ ਸੀ ਹੋਈ, ਉਦਾਂ ਇੰਟਰਨੈਟ 'ਤੇ ਭਰੀ ਹੋਈ ਆਪਣੀ, ਜੋ ਪਿਛਲੀ 12 ਸੀੜੀਆਂ ਤੋਂ ਵੀ ਵੱਖਰੀ ਹੈ ਸਿੱਧ ਗੋਸ਼ਟ ਕਥਾ, ਉਹਦੇ ਤੋਂ ਕੱਢ ਸਕਦੇ ਆਪਾਂ। ਸੋ ਇਹਦੀਆਂ ਵੀ ਬਣਾ ਲਵਾਂਗੇ ਸੀੜੀਆਂ ਜੇ ਵੰਡਣੀਆਂ ਹੋਣਗੀਆਂ। ਇਹ ਕਥਾ ਇੰਗਲੈਂਡ ਅੰਮ੍ਰਿਤ ਬਾਣੀ ਰੇਡੀਓ 'ਤੇ ਆਈ ਸੀ, ਉੱਥੇ ਕੀਤੀ ਸੀ ਸਾਰੀ ਸਿੱਧ ਗੋਸ਼ਟ ਦੀ ਕਥਾ। ਸੋ ਇਸ ਤਰ੍ਹਾਂ ਸਿੱਧ ਗੋਸ਼ਟ ਆਪਾਂ ਨੂੰ ਸੁਣਨੀ ਚਾਹੀਦੀ, ਬੜੀ ਡੂੰਘੀ ਕਥਾ ਹੈ ਉਹ। ਤਾਂ ਜਦੋਂ ਇੱਥੇ ਲੜੀਵਾਰ ਆਵੇਗੀ, ਹਲੇ ਤਾਂ ਬਹੁਤ ਦੇਰ ਲੱਗੇਗੀ ਰਾਮਕਲੀ ਰਾਗ ਨੂੰ, ਪਰ ਇੱਥੇ ਜੋ ਜੋ ਹੋਇਆ ਹੈ ਕੁਛ ਕੁਛ ਕਾਫ਼ੀ ਕੁਛ ਕਵੀ ਨੇ ਦੱਸ ਦੇਣਾ, ਕਿਉਂ ਵਿਚਾਰਾਂ ਸਾਂਝੀਆਂ। ਇਹ ਸਾਰੇ ਕੁਐਸਚਨ ਕੀਤੇ ਨੇ ਉਹਨਾਂ ਨੇ, ਪ੍ਰਸ਼ਨ ਕੀਤੇ ਨੇ, ਮਨ ਕਿੱਥੇ ਰਹਿੰਦਾ, ਮਨ ਇਹ ਕਿੱਥੇ ਟਿਕਾਣਾ ਹੈ, ਜਦੋਂ ਸਰੀਰ ਨਹੀਂ ਸੀ ਹੁੰਦਾ ਫਿਰ ਮਨ ਕਿੱਥੇ ਹੁੰਦਾ ਸੀ। ਸੋ ਇਹੋ ਜਿਹੇ ਪ੍ਰਸ਼ਨ ਕੀਤੇ ਨੇ ਜਿਹੜਾ ਕੋਈ ਸੋਚ ਵੀ ਨਹੀਂ ਸਕਦਾ, ਕਿਉਂਕਿ ਉੱਚੇ ਨੇ ਸਾਰੇ, ਉੱਚੇ ਬੰਦਿਆਂ ਦੇ ਉੱਚੇ ਪ੍ਰਸ਼ਨ ਹੁੰਦੇ ਨੇ। ਛੋਟਾ ਬੰਦਾ ਛੋਟੀ ਗੱਲ ਕਰਦਾ। ਸਿੱਧਾਂ ਦੀ ਵੀ ਕਾਫ਼ੀ ਕਮਾਈ ਸੀ, ਇਸ ਕਰਕੇ ਉਹਨਾਂ ਨੇ ਬੜੇ ਵੱਡੇ ਵੱਡੇ ਪ੍ਰਸ਼ਨ ਕੀਤੇ ਹਨ।
ਪੂਰਨ ਪਾਵਤਾਰ ਸਹੀ ਪਾਵਤਾਰਨ ਕੋ ਪਗ ਧੂਰ ਤਰੀ।
ਇਹਨਾਂ ਦਾ ਅਵਤਾਰ ਬਿਲਕੁਲ ਸਹੀ ਹੋਇਆ, ਪੂਰਨ ਅਵਤਾਰ ਹੈ ਇਹਨਾਂ ਦੀ। ਜਿਹੜੀ ਚਰਨ ਧੂੜੀ ਹੈ ਗੁਰੂ ਨਾਨਕ ਸਾਹਿਬ ਦੀ, ਉਹ ਸਾਡੇ ਲਈ ਬੇੜੀ ਰੂਪ ਹੈ, ਭਾਵ ਜਿਵੇਂ ਕਿਸ਼ਤੀ ਹੁੰਦੀ ਹੈ ਸੰਸਾਰ ਸਾਗਰ ਤੋਂ ਤਰਨ ਲਈ।
ਕੋਈ ਨਾ ਤਾਂ ਹੈ ਸਮਾਨ ਲਖਾਉ ਕਿਤੇ ਜਾ ਮਿਲ ਮਦ ਕੋ ਵੱਧ ਟਰੀ।
ਇਹਨਾਂ ਦੇ ਸਮਾਨ ਹੋਰ ਮੈਂ ਨਹੀਂ ਕੋਈ ਦੇਖਿਆ। ਕਿਤ ਜਾ ਮਲ ਮਿਲ ਮਦ ਕਬੁੱਧ ਟਰੀ। ਜਿਨ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲ ਕੇ ਮੇਰੇ ਅੰਦਰ ਜਿਹੜੀ ਉਹ ਚੀਜ਼ ਸੀ ਸਾਫ਼ ਨਹੀਂ ਸੀ ਹੋਈ ਹੁਣ ਤੱਕ, ਅੰਦਰਲੀ ਖੋਟੀ ਮੱਤ, ਉਹ ਗੁਰੂ ਨਾਨਕ ਸਾਹਿਬ ਨਾਲ ਮਿਲ ਕੇ ਮੇਰੀ ਬੁੱਧੀ ਜਿਹੜੀ ਮਲੀਨ ਸੀ ਸਵੱਛ ਹੋ ਗਈ ਹੈ।
ਕੌਣ ਹੈ ਜੀਤਨ ਕੋ ਸਮਰੱਥ ਸੁਨੇ ਪੁਨ ਗੋਰਖ ਜਾਉ ਚਰੀ।
ਕੋਈ ਨਹੀਂ ਹੈ ਸਮਰੱਥ ਜਿੱਤਣ ਨੂੰ, ਸੁਨੇ ਪੁਨ ਗੋਰਖ ਜਾਉ ਉਚਰੀ। ਗੋਰਖ ਜੀ ਨੇ ਸੁਣਿਆ ਵੀ ਮੈਂ ਹਾਰ ਕੇ ਆ ਗਿਆ, ਮਛਿੰਦਰ ਵੀ ਹਾਰ ਕੇ ਆ ਗਿਆ, ਲੋਹਰੀਪਾ ਵੀ ਹਾਰ ਕੇ ਆ ਗਿਆ ਉਹਨਾਂ ਤੋਂ, ਇਸ ਕਰਕੇ ਉਹਨਾਂ ਦੇ ਬਰਾਬਰ ਲੱਗਦਾ ਕਿ ਹੋਈ ਬੰਦਾ ਹੈ ਨਹੀਂ, ਪਰ ਫਿਰ ਵੀ ਕੋਸ਼ਿਸ਼ ਕਰਦੇ ਹਾਂ।
ਕਵਿਤਾ ਵੈਸ ਢਿੱਗ ਆਏ ਮੁਖ ਤੂਸਨ ਕਰੀਏ ਨਹਿ ਔਰ ਕੁਛ ਨਹੀਂ ਅਜੇਊ ਕਰ ਅਭਿਮਾਨ ਕੋ।
ਬੈਸ ਕੇ ਨੇੜੇ ਬੈਠ ਕੇ ਆਈਏ, ਆਓ ਮੁੱਖ ਦੇ ਵਿੱਚੋਂ ਚੁੱਪ ਰਹੋ, ਨਾ ਹੀ ਹੋਰ ਕੁਛ ਸੁਣੋ, ਜੇ ਉਹ ਕਰੇ ਅਭਿਮਾਨ ਕੋ, ਜਿਹੜਾ ਅਭਿਮਾਨ ਨੂੰ ਕਰਦਾ ਹੈ।
ਬਾਦ ਕੋ ਕਰਾਏ ਜਬ ਮਾਨ ਮਿਟ ਜਾਏ ਤਬ ਜਨ ਤੋ ਸੋ ਨਹੀਂ ਅਬ ਹਮਰੇ ਸਮਾਨ ਕੋ।
ਹੁਣ ਬਾਦ ਜਿਹੜਾ ਹੁੰਦਾ ਝਗੜਾ, ਬਾਦ ਕੋ ਕਰਾਏ ਜਬ ਮਾਨ ਮਿਟ ਜਾਏ, ਜਦੋਂ ਉਹ ਕਰਨਗੇ ਬਾਦ ਵਿਵਾਦ ਸਾਡੇ ਨਾਲ, ਫਿਰ ਹੌਲੀ ਹੌਲੀ ਮਨ ਦਾ ਮਾਣ ਮਿਟ ਜਾਵੇਗਾ ਕਿ ਜਨ ਸੋ ਨਹੀਂ ਅਬ ਹਮਰੇ ਸਮਾਨ ਕੋ, ਜਾਣਨਗੇ ਵੀ ਸਾਡੇ ਬਰਾਬਰ ਹੋਰ ਕੋਈ ਨਹੀਂ ਹੈ। ਇਸ ਤਰ੍ਹਾਂ
ਗੋਰਖ ਅਲਾਏ ਸਦਲੀਨੇ ਹੈ ਬੁਲਾਏ ਸਭ ਵੈਸੇ ਆਏ ਆਏ ਕਹਿ ਅਦੇਸ਼ ਮਹਾਨ ਕੋ।
ਗੋਰਖ ਜੀ ਨੇ ਸਾਰੇ ਸਿੱਧਾਂ ਨੂੰ ਬੁਲਾ ਲਿਆ ਆਪਣੇ ਕੋਲੇ, ਆ ਜਾਓ ਬਈ ਸਾਰਿਆਂ ਨੂੰ ਬੁਲਾ ਕੇ ਲਿਆਓ, ਜਿਹੜੇ ਪਹਾੜਾਂ ਦੀਆਂ ਗੁਫਾਵਾਂ ਵਿੱਚ ਸਮਾਧੀਆਂ ਲਾ ਲਾ ਕੇ ਬੈਠੇ ਸੀ ਉਹਨਾਂ ਨੂੰ ਸਾਰਿਆਂ ਨੂੰ ਬੁਲਾਇਆ। ਸਾਰੇ ਆਦੇਸ਼ ਆਦੇਸ਼ ਕਰਦੇ ਨੇ, ਨਮਸਕਾਰ ਹੈ ਨਮਸਕਾਰ ਹੈ ਕਰਦੇ ਹੋਏ ਕੋਲ ਬੈਠਦੇ ਜਾ ਰਹੇ ਨੇ।
ਗੋਰਖ ਅਚਾਰੀ ਤੁਮ ਸਿੱਧ ਕਲਾ ਧਾਰੀ ਕਉ ਜੀਤੈ ਬਾਦਕਾਰੀ ਜਾਏ ਨਾਨਕ ਸੁਜਾਨ ਕੋ।
ਜਦੋਂ ਸਾਰੇ ਸਿੱਧ ਬੈਠ ਗਏ, 84 ਸਿੱਧ ਵੱਡੇ ਨੇ, ਬਾਕੀ ਛੋਟੇ ਛੋਟੇ ਤਾਂ ਕੋਈ ਗਿਣਤੀ ਨਹੀਂ ਹੈ, 500-400 ਸਿੱਧ ਆ ਕੇ ਜਦੋਂ ਇਕੱਠਾ ਹੋਇਆ, ਗੋਰਖ ਜੀ ਨੇ ਸਾਰਿਆਂ ਨੂੰ ਕਿਹਾ ਤੁਸੀਂ ਸਾਰੇ ਸਿੱਧ ਬੜੀ ਸ਼ਕਤੀ ਵਾਲੇ ਹੋ, ਜਾਓ ਤੁਹਾਡੇ ਚੋਂ ਕੋਈ ਜਾਣਾ ਜੋ ਬਾਦਕਾਰੀ ਤੋਂ ਭਾਵ ਝਗੜਾਲੂ, ਮਹਾਰਾਜ ਨੂੰ ਝਗੜਾਲੂ ਹੀ ਦੱਸਦੇ ਨੇ, ਕਹਿੰਦੇ ਜਿਹੜੇ ਝਗੜਾਲੂ ਨੇ ਆਏ ਨੇ ਨਾ ਉੱਥੇ ਬਹੁਤ ਜ਼ਿਆਦਾ ਵਾਦ ਵਿਵਾਦ ਕਰਦੇ ਨੇ, ਉਹਨਾਂ ਨੂੰ ਜਾ ਕੇ ਕੋਈ ਜਾਣਾ ਜਿੱਤ ਕੇ ਦਿਖਾਓ।
ਸਵਈਆ ਜੋ ਸੁਨ ਪਗਰ ਨਾਥ ਉੱਠਿਆ ਮੁਝੇ ਐਸ ਦੇਹ ਬਲੋਕ ਹੋ ਜਾਈ।
ਹੁਣ ਇਹ ਸਿੱਧ ਉੱਠਿਆ ਚੌਥਾ, ਇਹਦਾ ਨਾਮ ਭੰਗਰ ਨਾਥ ਹੈ। ਕਹਿਣ ਲੱਗਿਆ ਗੋਰਖ ਜੀ ਨੂੰ, ਮੈਨੂੰ ਆਗਿਆ ਦਿਓ, ਮੈਂ ਜਾ ਕੇ ਦੇਖਦਾ ਉਹ ਕਹੇ ਜੇ ਹਨ।
ਸਮਰਥ ਅਰੇ ਹਮਰੇ ਸੰਗ ਜਾਂ ਕਲ ਕਲ ਕਾਲ ਨਾ ਦੇਤ ਦਿਖਾਈ।
ਕਿਹੜਾ ਸਮਰੱਥ ਹੈ ਜੇ ਸਾਡੇ ਮੂਹਰੇ ਅੜ ਸਕਦਾ? ਕਲਯੁਗ ਦੇ ਵਿੱਚ ਮੈਨੂੰ ਤਾਂ ਕੋਈ ਦਿਖਦਾ ਨਹੀਂ ਸਾਡੇ ਨਾਲ ਕੋਈ ਅੜ ਸਕੇ, ਸਾਡੇ ਬਰਾਬਰ ਨਹੀਂ ਕੋਈ ਜਾ ਸਕਦਾ। ਇਹ ਜਿਹੜਾ ਹੰਕਾਰ ਹੈ ਇਹੀ ਰੱਬ ਨੂੰ ਨਹੀਂ ਪਾਉਂਦਾ। ਬਸ ਜਿਹੜਾ ਇਉਂ ਕਹਿ ਦੇ ਕਿ ਮੈਂ ਬਸ ਮੇਰੇ ਬਰਾਬਰ ਹੋਰ ਕੋਈ ਨਹੀਂ, ਉੱਥੇ ਉਹਦਾ ਕੰਮ ਖਰਾਬ ਹੋ ਜਾਂਦਾ। ਇਹ ਮਨ ਦੇ ਅੰਦਰ ਬਸ ਇਹੀ ਲੈ ਕੇ ਪਹਾੜਾਂ 'ਚ ਜਾ ਕੇ ਬੈਠੇ ਹੋਏ ਨੇ ਕਿ ਸਾਡੇ ਵਰਗਾ ਹੋਰ ਕੋਈ ਨਹੀਂ, ਸਾਰੀ ਦੁਨੀਆਂ ਸਾਡੇ ਚਰਨਾਂ ਪਰ ਝੁਕਦੀ ਹੈ।
ਹਟਾਏ ਕੈ ਪਾਸੇ ਪਠਾਏ ਹਾ ਨਾਤਰ ਆਨੇ ਗੋ ਪਾਏ ਲਗਾਈ।
ਜਾਂ ਤਾਂ ਕਹਿੰਦਾ ਮੈਂ ਬਸ ਉਠਾ ਕੇ ਭਜਾ ਦਿਆਂਗਾ ਉੱਥੋਂ ਚਰਚਾ ਕਰਕੇ, ਨਹੀਂ ਤਾਂ ਮੇਰੇ ਚਰਨਾਂ ਤੇ ਡਿੱਗ ਪੈਣਗੇ, ਉਹ ਇੱਕੋ ਕੰਮ ਕਰਕੇ ਆਊਂਗਾ। ਸੋ ਭਜਾ ਦੇਣਾ ਜਾਂ ਫਿਰ ਚਰਨਾਂ ਤੇ ਮੇਰੇ ਪੈ ਜਾਣਗੇ, ਉਹ ਮੱਥਾ ਟੇਕਣਗੇ ਮੈਨੂੰ। ਇਹ ਦੋ ਹੀ ਕੰਮ ਕਹੇ ਨੇ, ਤੀਜਾ ਨਹੀਂ ਪਤਾ ਇਹਨੂੰ ਕਿ ਮੈਨੂੰ ਹੀ ਚਰਨਾਂ ਤੇ ਪੈਣਾ ਪੈਣਾ ਹੈ।
ਤਾਰਨ ਤੋਰਨ ਕੀ ਸਕਤੀ ਮਮ ਕੋਬ ਪਰਾ ਨਰ ਤੀਰ ਤਰਾਈ।
ਹੁਣ ਇਹ ਆਮ ਜਿਹਾ ਵਿਅਕਤੀ ਹੈ, ਮਹਾਰਾਜ ਸੱਚੇ ਪਾਤਸ਼ਾਹ ਲਈ ਇਉਂ ਵਚਨ ਕਰਦੇ ਨੇ ਕਿ ਤਾਰਨ ਤੋਰਨ ਕੀ ਸ਼ਕਤੀ ਮਮ, ਮੇਰੇ ਚ ਤਾਰਿਆਂ ਨੂੰ ਤੋੜਨ ਦੀ ਸ਼ਕਤੀ ਹੈ। ਕਹਿੰਦਾ ਇੰਨੀ ਤਾਕਤ ਦਾ ਮਾਲਕ ਹੈ। ਇਹ ਬੱਪਰਾ ਤੁੱਛ ਜਿਹਾ ਬੰਦਾ ਵਿਚਾਰਾ ਮੇਰੇ ਸਾਹਮਣੇ ਧੀਰਜ ਧਰ ਸਕਦਾ ਕਿਤੇ? ਜਾ ਕੇ ਮੈਂ ਜਾਂਦਿਆਂ ਸਾਰ ਹੀ ਐਸੀ ਸ਼ਕਤੀ ਐਸੀ ਕਲਾ ਦਿਖਾਉਣੀ ਹੈ ਤੇ ਇਹਨਾਂ ਨੂੰ ਮੈਂ ਭਜਾ ਹੀ ਦੇਣਾ ਹੈ।
ਸਵਈਆ ਗੋਰਖ ਆਏ ਸਦੀਤ ਭਇਓ ਤੁਮ ਜੀਤੋ ਜਾਏ ਕੈ ਬਾਦ ਉਚਾਰੋ।
ਗੋਰਖ ਜੀ ਨੇ ਆਗਿਆ ਦੇ ਦਿੱਤੀ, ਆਸ਼ੀਰਵਾਦ ਦਿੱਤਾ, ਜਾਓ ਜਾ ਕੇ ਜਿੱਤ ਲਓ, ਤੁਸੀਂ ਜਿੱਤਣਾ ਹੈ, ਤੁਹਾਡੇ ਵਿੱਚ ਬੜੀ ਤਾਕਤ ਹੈ।
ਬੋਲਨ ਮੈਂ ਸਭ ਪੰਥ ਪਰਵੀਨ ਹਾਂ ਪੰਥ ਮਾਇਆ ਨੂੰ ਜੈ ਸੁਨਿਹਾਰੋ।
ਕਿਉਂਕਿ ਤੁਸੀਂ ਬੋਲਣ ਵਿੱਚ ਬਹੁਤ ਸਿਆਣੇ ਹੋ, ਤੁਹਾਨੂੰ ਬੜੀਆਂ ਉਗਤੀਆਂ ਜੁਗਤੀਆਂ ਦੀਆਂ ਗੱਲਾਂ ਆਉਂਦੀਆਂ ਨੇ, ਆਪਣੇ ਪੰਥ ਵਿੱਚ ਲਿਆਓ ਉਹਨਾਂ ਨੂੰ। ਆਈ ਪੰਥੀ ਸਗਲ ਜਮਾਤੀ, ਯੋਗੀਆਂ ਦੇ 12 ਪੰਥ ਨੇ, ਉਹਨਾਂ ਵਿੱਚੋਂ ਆਈ ਪੰਥ ਸਾਰਿਆਂ ਨਾਲੋਂ ਇਹਨਾਂ ਦਾ ਵੱਡਾ। ਆਈ ਪੰਥੀ ਆਪਾਂ ਜਪਜੀ ਸਾਹਿਬ 'ਚ ਪੜ੍ਹਦੇ ਵੀ ਹਾਂ। ਕਹਿੰਦੇ ਜਾਓ ਆਪਣੇ ਪੰਥ ਵਿੱਚ ਜਾ ਕੇ ਉਹਨਾਂ ਨੂੰ ਰਲਾ ਲਓ, ਫੇਰ ਤੁਹਾਡੀ ਜੈ ਜੈਕਾਰ ਹੋਵੇਗੀ।
ਸ੍ਰੋਣ ਪ੍ਰਸੰਸ ਸੁਣੀ ਗਰਬਿਓ ਔਰਾ ਪੰਗਰ ਤੂਰਨ ਕੀਨ ਪਦਾਰੋ।
ਜਦੋਂ ਕੰਨਾਂ ਦੇ ਵਿੱਚ ਪ੍ਰਸੰਸਾ ਸੁਣੀ ਗੋਰਖ ਤੋਂ, ਉਸ ਵਕਤ ਬੜਾ ਹੰਕਾਰ ਨਾਲ ਭੰਗਰ, ਇਹ ਭੰਗਰ ਨਾਥ ਜੀ ਦਾ ਨਾਮ ਹੈ, ਛੇਤੀ ਉਸ ਥਾਂ ਦੇ ਉੱਤੇ ਚਲਿਆ ਗਿਆ।
ਮੂਰਖ ਭੇਦ ਨਾ ਜਾਣਤ ਜਾਉ ਨਿਗਮਾਗਮ ਕੋ ਇਹ ਰੂਪ ਅਧਾਰੋ।
ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ, ਕਹਿੰਦੇ ਇਹ ਮੂਰਖ ਜਾਣਦਾ ਹੀ ਨਹੀਂ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਉਹ ਨੇ ਜਿਹੜੇ ਸਾਰੇ ਵੇਦਾਂ ਸ਼ਾਸਤਰਾਂ ਦਾ ਆਸਰਾ ਰੂਪ ਨੇ, ਜਿਨ੍ਹਾਂ ਨੇ ਇਹਨਾਂ ਨੂੰ ਆਸਰਾ ਦਿੱਤਾ। 4 ਮਹਾਂਵਾਕ ਜੋ ਪਰਮੇਸ਼ਰ ਨੇ ਕਹੇ ਨੇ, ਸੋ ਉਹਨਾਂ ਤੋਂ ਅੱਗੇ 12 ਮਹਾਂਵਾਕ ਬਣੇ ਨੇ, 12 ਮਹਾਂਵਾਕਾਂ ਤੋਂ ਵੇਦ ਬਣੇ ਨੇ। ਇਹਨਾਂ ਨੂੰ ਕਿਸੇ ਗੱਲ ਦਾ ਇਹ ਨਹੀਂ ਇਲਮ ਹੈ ਕਿ ਆਪ ਪਰਮੇਸ਼ਰ ਸਾਡਾ ਹੰਕਾਰ ਤੋੜਨ ਆਏ ਨੇ।
ਸ੍ਰੀ ਗੁਰੂ ਜੀ ਗਮਨੇ ਇਤ ਆਗੇ ਕੋ ਮੰਦ ਹੀ ਮੰਦ ਸੁਚਾਲ ਸੁਹਾਈ।
ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਨੂੰ ਜਾ ਰਹੇ ਨੇ ਹੌਲੀ ਹੌਲੀ, ਮੰਦ ਹੀ ਮੰਦ ਸੁਚਾਲ ਸੁਹਾਈ। ਕਈ ਵਾਰ ਆਪਾਂ ਕਥਾ 'ਚ ਕਹਿ ਦਿੰਦੇ ਹਾਂ ਕਿ ਮਹਾਰਾਜ ਬੜੀ ਸੋਹਣੀ ਚਾਲ ਚੱਲਦੇ ਨੇ। ਆਮ ਬੰਦਿਆਂ ਨੇ ਜਿਹਨੇ ਗੁਰਬਾਣੀ ਨਹੀਂ ਪੜ੍ਹੀ ਹੁੰਦੀ, ਉਹਨਾਂ ਨੂੰ ਲੱਗਦਾ ਕਿ ਇਹ ਕਵੀ ਜੀ ਨੇ ਐਵੇਂ ਲਿਖ ਦਿੱਤਾ। ਪਰ ਮਹਾਰਾਜ ਨੇ ਕਿਹਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ। ਫਿਰ ਸਤਿਗੁਰੂ ਤੁਹਾਡੀ ਜਿਹੜੀ ਚਾਲ ਹੈ ਭਗਤਾਂ ਕੀ ਚਾਲ ਨਿਰਾਲੀ, ਮਧੁਰਾੜੀ ਹੁੰਦੀ ਮਿੱਠੀ ਬਾਣੀ। ਇਸ ਤਰ੍ਹਾਂ ਸਾਡੇ ਮਨਾਂ 'ਚ ਕਈ ਵਾਰ ਆ ਜਾਂਦਾ ਕਿ ਆਪਾਂ ਜੋ ਕਥਾ 'ਚ ਬੋਲ ਰਹੇ ਹਾਂ ਇਹ ਸਾਰਾ ਕੁਛ ਠੀਕ ਲਿਖਿਆ ਹੈ ਕਵੀ ਜੀ ਨੇ, ਗੁਰਬਾਣੀ ਦੇ ਅੰਦਰ ਉਸ ਤਰ੍ਹਾਂ ਦਾ ਆਉਂਦਾ। ਤਾਂ ਇਹਨਾਂ ਗੱਲਾਂ ਦਾ ਕਈ ਵਾਰੀ ਜਿਨ੍ਹਾਂ ਨੇ ਸ਼ੁਰੂ ਤੋਂ ਲੈ ਕੇ ਕਦੇ ਕੁਛ ਵੀ ਨਹੀਂ ਸੁਣਿਆ ਨਾ ਦੇਖਿਆ, ਕਈ ਵਾਰ ਉਹਨਾਂ ਦੇ ਮਨ ਦੇ ਅੰਦਰ ਐਸਾ ਸ਼ੰਕਾ ਆ ਜਾਂਦਾ ਕਿ ਇਹ ਮਹਾਰਾਜ ਨੂੰ ਕੀ ਲਿਖ ਦਿੱਤਾ ਕਿ ਮਹਾਰਾਜ ਐਂ ਤੁਰਦੇ ਸੀ ਐਂ ਤੁਰਦੇ ਸੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਤੁਰਨਾ ਵੀ ਬੜਾ ਵੱਡਾ, ਉਹਨਾਂ ਦਾ ਬੋਲਣਾ ਵੀ ਬਹੁਤ ਵੱਡਾ, ਉਹਨਾਂ ਦਾ ਦੇਖਣਾ ਵੀ ਬਹੁਤ ਵੱਡਾ ਹੈ।